ਕਹਿੰਦੇ ਅੱਗੇ ਵੀ ਮੈਂ ਦੱਸ ਦਿੰਦਾ ਕਿ ਤੈਨੂੰ ਭੁੱਖ ਲੱਗੀ ਹੋਈ ਸੀ, ਛੇਤਰ ਦੇ ਚਲਿਆ ਗਿਆ ਤੇ ਉਸਨੇ ਕਿਹਾ ਵੀ ਕਾਹਦੇ ਵਿੱਚ ਪਵਾਏਗਾ, ਖਿਚੜੀ ਗਰਮ ਹੈ। ਤੈਂ ਮੰਗਣਾ ਸ਼ੁਰੂ ਕੀਤਾ, 19 ਕੌਡੀਆਂ ਤੇਰੇ ਹੱਥ ਵਿੱਚ ਆਈਆਂ ਤੇ ਠੂਠਾ ਲੈ ਲਿਆ। ਜਦ ਤੂੰ ਉੱਥੇ ਆਇਆ ਜਦ ਨੂੰ ਖੁਰਚਣ ਮੁੱਕ ਗਈ ਸਾਰੀ ਖਿਚੜੀ, ਉਹਨੇ ਖੁਰਚ ਕੇ ਤੈਨੂੰ ਦਿੱਤਾ ਤੇ ਨਾਲ ਕਿਹਾ ਕਿ ਇੱਧਰ ਘਿਓ ਪਵਾ ਲੈ। ਉਹ ਘਿਓ ਡੁੱਲ ਗਿਆ, ਤੇਰੇ ਹੱਥ ਕੰਬਦੇ ਸੀ, ਤੇਰੇ ਵਾਲ ਖਿੰਡੇ ਹੋਏ ਸੀ। ਉਹ ਜਿਹੜਾ ਘਿਓ ਦੇਣ ਵਾਲਾ ਸੀ ਉਸਨੇ ਕਿਹਾ ਵੀ ਨੇੜੇ ਨਾ ਬੈਠੀ, ਦੂਰ ਜਾ ਕੇ ਖਾ। ਉੱਥੇ ਦੋ ਸਾਨ ਭਿੜਦੇ ਸੀ, ਉਹਦੀ ਫੇਟ ਵਿੱਚ ਤੂੰ ਆ ਗਿਆ, ਤੈਨੂੰ ਜਾਗ ਆ ਗਈ। ਤੂੰ ਬੈਠਾ ਸੀ ਉਸ ਵੇਲੇ ਤਖ਼ਤ ਦੇ ਉੱਤੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਭਿਖਾਰੀ ਬਣ ਕੇ। ਹੁਣ ਤੂੰ ਦੱਸਦਾ ਨਹੀਂ ਕਿਸੇ ਨੂੰ, ਉਹ ਸੁਪਨੇ ਦਾ ਅਧਿਆਸ ਇੰਨਾ ਪਰਪੱਕ ਹੋ ਗਿਆ ਕਿ ਤੈਨੂੰ ਹੁਣ ਪਤਾ ਨਹੀਂ ਵੀ ਉਹ ਸੁਪਨਾ ਸੀ ਕਿ ਇਹ ਸੁਪਨਾ ਹੈ। ਕਿਉਂਕਿ ਸਾਧ ਸੰਗਤ ਜੀ, ਆਪਾਂ ਇੱਕ ਸੁਪਨੇ 'ਚ ਹੀ ਲੰਘ ਰਹੇ ਹਾਂ ਸਾਰੇ ਜਿੰਨੇ ਬੈਠੇ ਹੋ। ਇੱਕ ਤਾਂ ਜੈਸਾ ਸੁਪਨਾ ਰਹਿਣ ਦਾ ਤੈਸਾ ਇਹ ਸੰਸਾਰ, ਉਹ ਸੁਪਨਾ ਛੋਟਾ ਜਿਹਾ ਹੁੰਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦ ਦਿੱਲੀ ਆਏ ਨੇ, ਆਪਨੇ ਆ ਮਜਨੂੰ ਦੇ ਢਿੱਲੇ ਸੰਤ ਨੂੰ ਦੱਸਿਆ ਕਿ ਸੰਤ ਜੀ, ਰਾਤ ਦਾ ਸੁਪਨਾ ਛੋਟਾ ਹੁੰਦਾ, ਉਮਰ ਦਾ ਸੁਪਨਾ ਵੱਡਾ ਹੁੰਦਾ, ਹੈ ਦੋਏ ਸੁਪਨੇ, ਉਹ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਰਹਿੰਦਾ। ਜਿਵੇਂ ਸੁਪਨੇ ਦੀਆਂ ਵਸਤਾਂ ਜਾਗਣ ਤੋਂ ਬਾਅਦ ਹੱਥ ਨਹੀਂ ਆਉਂਦੀਆਂ, ਐਸੇ ਤਰ੍ਹਾਂ ਜਦ ਸੁਪਨਾ ਇੱਕ ਟੁੱਟ ਜਾਂਦਾ, ਆਹ ਸੰਸਾਰ ਮੁੜ ਕੇ ਹੱਥ 'ਚ ਨਹੀਂ ਆਇਆ ਕਰਦਾ। ਕਹਿੰਦਾ ਰਾਜਨ, ਦੋਏ ਸੁਪਨੇ 'ਚ ਤੱਤ ਅਵਸਥਾ ਹੋਰ ਹੈ, ਕਿਉਂਕਿ ਸਾਰਾ ਸੰਸਾਰ ਸੁੱਤਾ ਪਿਆ, ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਪਿਆ ਨਹੀਂ। ਉਸ ਵੇਲੇ ਉਹਦੀ ਬੁੱਧੀ ਨੂੰ ਦੇਖ ਕੇ ਉਹਦੇ ਮਨ 'ਚ ਆਇਆ ਕਿ ਸਾਰੇ ਮਹਾਤਮਾ ਆਏ ਹੋਏ ਨੇ, ਕਿਉਂ ਨਾ ਮੈਂ ਗੁਰੂ ਧਾਰਨ ਕਰਨਾ, ਕਿਉਂਕਿ ਗੁਰੂ ਧਾਰਨ ਕਰੇ ਤੋਂ ਬਗੈਰ ਨਾ ਤਾਂ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਨਾ ਅੰਦਰ ਗਿਆਨ ਹੁੰਦਾ। ਇਹ ਆਪਣੇ ਆਪ ਕੋਈ ਜ਼ੋਰ ਲਾਵੇ ਨਹੀਂ ਹੋ ਸਕਦਾ, ਐਵੇਂ ਗਲਤ ਗੱਲ ਨਾ ਕਰੇ। ਗੁਰੂ ਮਹਾਰਾਜ ਕਹਿੰਦੇ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ, ਅਨਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਸਤਿਗੁਰੂ ਦੀ ਸ਼ਰਨ ਵਿੱਚ ਆਏ ਤੋਂ ਬਗੈਰ ਨਹੀਂ ਅੰਦਰਲੇ ਭੇਤ ਖੁੱਲਦੇ, ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਅੰਦਰ ਬੈਠਾ ਰੱਬ ਨਹੀਂ ਮਿਲਿਆ ਕਰਦਾ, ਕਿਉਂਕਿ ਸਤਿਗੁਰੂ ਦੀ ਸ਼ਰਨ ਜੋ ਭੇਤੀ ਹੈ ਉਹਦੀ ਸ਼ਰਨ ਵਿੱਚ ਨਹੀਂ ਆਇਆ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ, ਨਾ ਹੀ ਗੁਰ ਪੂਰੇ ਭਾਗ ਮਿਲਾਵਣੇ। ਉਸ ਵੇਲੇ ਐਲਾਨ ਕਰਤਾ, ਕਹਿਣ ਲੱਗਿਆ ਵੀ ਮਹਾਂਪੁਰਸ਼ੋ, ਇਸ ਵੇਲੇ ਸਾਰੇ ਭਾਰਤ ਦੇ ਰਿਸ਼ੀ ਮੁਨੀ ਬੈਠੇ ਨੇ ਤੇ ਮੈਂ ਗੁਰੂ ਧਾਰਨ ਕਰਨਾ ਚਾਹੁੰਦਾ, ਪਰ ਸ਼ਰਤ ਇਹ ਹੈ ਕਿ ਘੋੜੇ ਦੀ ਰਕਾਬ 'ਚ ਪੈਰ ਪਾ ਕੇ ਦੂਜੇ ਪਾਸੇ ਜਾਂਦੇ ਤੱਕ ਜਿਹੜਾ ਮੈਨੂੰ ਗਿਆਨ ਕਰਾ ਦੇਵੇ ਉਹ ਮੇਰਾ ਗੁਰੂ ਹੋਏਗਾ। ਸਾਰਿਆਂ ਨੇ ਨੀਵੀਆਂ ਪਾ ਲਈਆਂ। ਕਹਿਣ ਲੱਗੇ, ਕਮਾਲ ਦੀ ਬਾਤ ਹੈ, ਆਦਮੀ ਦੇ ਅੰਦਰ ਤਿੰਨ ਦੋਸ਼ ਨੇ, ਇੱਕ ਮਲ ਦੋਸ਼ ਹੈ, ਵਿਕਸ਼ੇਪਤਾ ਦਾ ਦੋਸ਼ ਹੈ, ਅਵਰਨ ਦਾ ਦੋਸ਼ ਹੈ। ਪਹਿਲਾਂ ਕਰਮ ਦੇ ਨਾਲ ਮਲ ਧੋਤੀ ਜਾਂਦੀ ਹੈ, ਉਪਾਸ਼ਨਾ ਦੇ ਨਾਲ ਇਹਦੀ ਵਿਕਸ਼ੇਪਤਾ ਧੋਤੀ ਜਾਂਦੀ ਹੈ, ਤੇ ਗਿਆਨ ਦੇ ਨਾਲ ਇਹਦਾ ਅਵਰਨ ਤੋਂ ਹੋਣੇ। ਇਹ ਤਾਂ ਨਵੀਓ ਬਾਤ ਇਸਨੇ ਕਹਿਤੀ। ਉਸ ਵੇਲੇ ਦੋ ਤਿੰਨ ਵਾਰੀ ਜਦ ਕਿਹਾ ਤਾਂ ਉਹ ਬੱਚਾ ਫੇਰ ਉੱਠਿਆ, ਸਾਰੇ ਦੇਖਣ ਲੱਗ ਗਏ ਵੀ ਹੁਣ ਕੀ ਕਰੇਗਾ ਇਹ। ਕਹਿਣ ਲੱਗਿਆ, ਰਾਜਨ ਘੋੜਾ ਮੰਗਾ। ਘੋੜਾ ਮੰਗਾ ਲਿਆ, ਰਾਜੇ ਜਨਕ ਨੇ ਪੈਰ ਧਰ ਲਿਆ ਰਕਾਬ 'ਚ, ਕਹਿੰਦੇ ਠਹਿਰ ਜਾ, ਰਕਾਬ 'ਚ ਪੈਰ ਨਾ ਧਰ, ਪਹਿਲਾਂ ਗੁਰੂ ਦਕਸ਼ਿਣਾ ਦੇ। ਕਹਿਣ ਲੱਗਿਆ, ਮਹਾਰਾਜ ਆਗਿਆ ਕਰੋ। ਕਹਿੰਦੇ, ਤਿੰਨ 'ਚ ਜੋ ਤੇਰੇ ਕੋਲ ਹੈ, ਤੇਰਾ ਸਮਾਜ ਉਹ ਸਾਡੇ ਅਰਪਣ ਕਰ ਦੇ, ਜੋ ਕੁਛ ਤੇਰੇ ਕੋਲ ਹੈ। ਕਹਿਣ ਲੱਗਿਆ, ਮਹਾਰਾਜ ਮੇਰੇ ਕੋਲ ਇਸ ਵੇਲੇ ਰਾਜ ਹੈ, ਮੇਰੇ ਕੋਲ ਖਜ਼ਾਨੇ ਨੇ, ਮੇਰੇ ਕੋਲ ਫੌਜਾਂ ਨੇ, ਘੋੜੇ ਨੇ, ਹੋਰ ਅਨੇਕਾਂ ਚੀਜ਼ਾਂ ਨੇ। ਕਹਿੰਦੇ, ਇਹ ਸਾਨੂੰ ਅਰਪਣ ਕਰ ਦੇ। ਉਹਨੇ ਅਰਪਣ ਕਰ ਦਿੱਤੀਆਂ। ਕਹਿੰਦੇ, ਹੋਰ ਸੋਚ ਤੇਰੇ ਕੋਲ ਕੀ ਹੈ? ਸੋਚਣ ਲੱਗ ਗਿਆ, ਮਹਾਰਾਜ ਆਪ ਦੱਸ ਦਿਓ। ਕਹਿੰਦੇ, ਤੇਰੇ ਕੋਲ ਸਰੀਰ ਹੈ ਕਿ ਨਹੀਂ? ਇਹ ਤੂੰ ਸਰੀਰ ਹੈ ਕਿ ਤੇਰਾ ਸਰੀਰ ਹੈ? ਕਹਿੰਦਾ, ਮੇਰਾ ਸਰੀਰ ਹੈ। ਫਿਰ ਕਹਿੰਦੇ, ਇਹਨੂੰ ਕੋਈ ਲਗੋਈ ਬੈਠਾ, ਇਹ ਵੀ ਸਾਨੂੰ ਦੇ ਦੇ। ਦੇ ਦਿੱਤਾ। ਕਹਿਣ ਲੱਗੇ, ਹੋਰ ਤੇਰੇ ਕੋਲ ਕੀ ਬਚਦਾ? ਕਹਿੰਦਾ ਮਹਾਰਾਜ ਮੈਂ ਸਤਸੰਗ ਕਰਨਾ, ਇਹ ਸਰੀਰ ਦੇ ਅੰਦਰ ਇੱਕ ਹੋਰ ਸਰੀਰ ਹੈ ਜਿਹਨੂੰ ਸੂਕਸ਼ਮ ਸਰੀਰ ਕਹਿੰਦੇ ਨੇ, 19 ਤੱਤਾਂ ਦਾ ਬਣਿਆ ਹੋਇਆ, ਕਹਿੰਦੇ ਉਹ ਵੀ ਸਾਨੂੰ ਦੇ ਦੇ। ਇਹਦੂ ਆ ਕੀ ਹੈ ਤੇਰੇ ਕੋਲ? ਕਹਿੰਦਾ ਕਾਰਨ ਸਰੀਰ। ਕਹਿੰਦੇ ਉਹ ਵੀ ਦੇ ਦੇ। ਹੁਣ ਦੱਸ ਤੇਰੇ ਕੋਲ ਕੀ ਹੈ? ਕਹਿੰਦਾ ਹੁਣ ਤਾਂ ਮੈਨੂੰ ਪਤਾ ਨਹੀਂ ਲੱਗਦਾ। ਕਹਿੰਦੇ ਫੁਰਨਾ ਨਹੀਂ ਕਰਦਾ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਇਹ ਵੀ ਤੇਰਾ ਨਾ, ਇਹਨੂੰ ਕਹਿੰਦੇ ਨੇ ਮੇਰਾ ਮਨ, ਮਨ ਵੀ ਦੇ ਦੇ। ਬੁੱਧੀ ਨਾਲ ਸੋਚਣ ਲੱਗ ਗਿਆ, ਕਹਿੰਦੇ ਹੁਣ ਤੂੰ ਜਿਹੜੀ ਸੋਚ ਕਰਦਾ ਹੈ ਬੁੱਧੀ ਦੇ ਨਾਲ, ਇਹ ਵੀ ਤੇਰੀ ਮਲਕੀਅਤ, ਤੇ ਇਹ ਵੀ ਸਾਨੂੰ ਦੇ ਦੇ। ਬੁੱਧੀ ਵੀ ਦੇਤੀ ਤੇ ਹੁਣ ਚਿੱਤ ਵੀ ਨਹੀਂ ਕਰਨ ਲੱਗ ਗਿਆ ਵੀ ਮੈਂ ਮਨ ਵੀ ਦੇਤਾ, ਬੁੱਧੀ ਵੀ ਦੇਤੀ, ਤਿੰਨੇ ਸਰੀਰ ਦੇ ਦਿੱਤੇ ਤੇ ਨਾਲ ਇਹਦੇ ਜਿੰਨਾ ਮੇਰਾ ਸੀ ਮੈਂ ਸਾਰਾ ਮੇਰਾ ਦੇ ਦਿੱਤਾ। ਕਹਿੰਦੇ ਆ ਚਿੱਤ ਵੀ ਨਹੀਂ ਕਰਨਾ, ਇਹ ਤਾਂ ਚਿੱਤ ਦਾ ਧਰਮ ਹੈ, ਇਹ ਵੀ ਦੇ ਦੇ ਸਾਨੂੰ, ਉਹ ਵੀ ਦੇ ਦੇ। ਕਹਿੰਦੇ ਹੁਣ ਤੇਰੇ ਕੋਲ ਕੀ ਬਚਿਆ ਹੈ? ਸੋਚਣ ਲੱਗ ਗਿਆ, ਕਹਿੰਦਾ ਜਿਹੜਾ ਸੋਚਦਾ ਹੈ ਨਾ ਤੇਰੇ ਕੋਲ, ਇਹ ਤੇਰੀ ਮੈਂ ਹੈ, ਇਹ ਮੈਂ ਵੀ ਸਾਨੂੰ ਦੇ ਦੇ। ਇਸ ਨੇ ਰਿੱਕਾ ਲਾਇਆ ਹੋਇਆ ਸਾਰਾ ਰੱਬ ਦਾ ਤੇ ਤੇਰੇ ਦਰਮਿਆਨ, ਮੈਂ ਦਾ ਰਿੱਕਾ ਜਿਹਨੂੰ ਹਮੈ ਮਹਾਰਾਜ ਨੇ ਕਿਹਾ। ਉਹ ਮੈਂ ਦੇਣ ਦੀ ਦੇਰ ਸੀ, ਉਸ ਵੇਲੇ ਕੁਛ ਵੀ ਨਾ ਰਿਹਾ। ਉਸ ਵੇਲੇ ਉਹੀ ਪਰਮ ਤੱਤ ਜੋ ਸਾਰੇ ਸੰਸਾਰ ਦੇ ਵਿੱਚ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤਾ ਹੈ, ਖੜਾ ਹੈ। ਹੁਣ ਪੈਰ ਚੁੱਕਣ ਲੱਗਿਆ, ਕਹਿੰਦੇ ਕਿਉਂ ਬਈ ਪੈਰ ਕਿਉਂ ਚੱਕਦਾ? ਮਨ ਤਾਂ ਮੈਨੂੰ ਦੇਤਾ, ਹੁਣ ਕਿ ਤੈਨੂੰ ਕਿਹਨੇ ਕਿਹਾ? ਤੇਰੇ ਮਨ ਨੇ ਕਿਹਾ ਵੀ ਪੈਰ ਚੁੱਕ। ਮਨ ਫੁਰਨਾ ਕਰਦਾ ਤਾਂ ਸਰੀਰ ਹਰਕਤ ਚ ਆਉਂਦਾ। ਹੁਣ ਸਮਝ ਚ ਆ ਗਿਆ ਵੀ ਮੇਰੇ ਕੋਲ ਤਾਂ ਕੁਛ ਵੀ ਨਹੀਂ, ਮੇਰੀ ਤਾਂ ਮੈਂ ਵੀ ਗਈ। ਉਸ ਵੇਲੇ ਰਾਜੇ ਜਨਕ ਨੂੰ ਪ੍ਰਤਿਆਇਆ, ਇੱਕ ਬੰਦਾ ਆ ਗਿਆ, ਕੋਈ ਬ੍ਰਾਹਮਣ ਆ ਕੇ ਕਹਿਣ ਲੱਗਿਆ, ਰਾਜਨ ਮੇਰੇ ਲੜਕੇ ਦੀ ਬਰਾਤ ਲੁੱਟ ਲਈ ਡਾਕੂਆਂ ਨੇ, ਜਲਦੀ ਕਰੋ। ਅੱਧਾ ਘੰਟਾ ਕਹਿ ਗਿਆ, ਉਹਦੇ ਬਾਅਦ ਉਹ ਗਾਲਾਂ ਕੱਢਣ ਲੱਗ ਗਿਆ, ਇਹ ਤਸ ਤੋਂ ਮਸ ਨਾ ਹੋਇਆ। ਉਸ ਵੇਲੇ ਉਹਨੇ ਅਸ਼ਟਾਵਿਕਰ ਨੇ ਕਿਹਾ, ਕਹਿੰਦੇ ਰਾਜਨ ਹੁਣ ਤੂੰ ਐ ਦੱਸ ਤੇਰੇ ਕੋਲ ਬਾਕੀ ਕੀ ਸੀ? ਕਹਿੰਦਾ ਕੇਵਲ ਅਨੁਭਵ ਮਾਤਰ ਸੱਤਾ ਸੀ, ਹੈ ਕਹਿੰਦੇ ਉਹੀ ਪਰਮੇਸ਼ਰ। ਸੋ ਗੁਰੂ ਦੇ ਕੋਲ ਜਦ ਅਸੀਂ ਜਾਂਦੇ ਹਾਂ ਸਾਧ ਸਿੰਘ ਜੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਸਾਨੂੰ ਇਸ ਦੀ ਡੰਗਿਆਈ ਦਾ ਨਹੀਂ ਪਤਾ ਲੱਗਦਾ। ਅਸੀਂ ਕਹਿੰਦੇ ਲੈ ਕਬੂਲ ਲੈਂਦੇ, ਲੈ ਲਓ ਮੇਰਾ ਸਿਰ। ਤੇਰੇ ਕੋਲ ਤਾਂ ਬਹੁਤ ਕੁਛ ਬਚਦਾ ਸਿਰ ਦੇਣ ਤੋਂ ਬਾਅਦ, ਤੂੰ ਸਾਰਾ ਕੁਛ ਗੁਰੂ ਨੂੰ ਅਰਪਣ ਕਰ ਜੋ, ਤੇਰੇ ਕੋਲ ਹੈ, ਤੈਨੂੰ ਗੁਰੂ ਇਹਦੇ ਬਜ਼ਾਨੇ ਚ ਪਰਮੇਸ਼ਰ ਬਣਾ ਦੂਗਾ। ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਸੋ ਸਭਨ ਕੀ ਰੇਣਕਾ ਤਾਂ ਹਮਾਰੇ ਪਾਸ। ਸੋ 200 ਸਾਲ ਦੀ ਚੱਲਦੀ ਹੋਈ ਸਿੱਖੀ ਗੁਰਮਤ ਵਿਚਾਰਧਾਰਾ ਨੇ ਮਨੁੱਖ ਨੂੰ ਨਵਾਂ ਗਿਆਨ, ਨਵੀਂ ਸੇਧ। ਪਹਿਲਾਂ ਇਹ ਸੇਧ ਟਾਵੇਂ ਟਾਵੇਂ ਬੰਦੇ ਜੋ ਜੰਗਲਾਂ 'ਚ ਰਹਿੰਦੇ ਸੀ ਉਹਨਾਂ ਕੋਲ ਸੀ। ਮਹਾਰਾਜ ਨੇ ਆਮ ਬੰਦੇ ਨੂੰ ਇਹ ਸੇਧ ਦੇ ਕੇ ਉੱਚਾ ਕਰ ਦਿੱਤਾ, ਉਹਦੀ ਦੇਹ ਅੰਗਤਾ ਤੋੜ ਦਿੱਤੀ। ਸੋ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਇੱਕ ਐਸਾ ਇਨਸਾਨ, ਇੱਕ ਐਸਾ ਵਜੂਦ ਸੰਸਾਰ 'ਚ ਲਿਆਉਣਾ ਚਾਹੁੰਦੇ ਸੀ ਕਿ ਜੋ ਸਭ ਤੋਂ ਸੁਪਰੀਮ ਹੋਵੇ, ਉਹਦੇ ਵਿੱਚ ਕੁਆਲਿਟੀਜ਼ ਹੋਣ, ਦਿਆਵੰਤ ਹੋਵੇ, ਖਿਮਾ ਦਾ ਭੰਡਾਰ ਹੋਵੇ, ਸਹਿਨਸ਼ੀਲਤਾ ਉਹਦੇ ਵਿੱਚ ਹੱਦ ਦਰਜੇ ਤੋਂ ਜ਼ਿਆਦਾ ਹੋਵੇ, ਧੀਰਜੀ ਹੋਵੇ, ਵੰਡ ਕੇ ਖਾਣ ਵਾਲਾ ਹੋਵੇ, ਗਰੀਬ ਗੁਰਬੇ ਦਾ ਧਿਆਨ ਰੱਖਣ ਵਾਲਾ ਹੋਵੇ, ਸਭ ਦੇ ਵਿੱਚ ਵਾਹਿਗੁਰੂ ਦੀ ਜੋਤ ਦੇਖਣ ਵਾਲਾ ਹੋਵੇ, ਦੂਜਿਆਂ ਦੇ ਦੁੱਖ ਦੂਰ ਕਰਨ ਵਾਸਤੇ ਆਪਣੇ ਸਰੀਰ ਦੀ ਕੁਰਬਾਨੀ ਦੇ ਸਕਣ ਵਾਲਾ ਹੋਵੇ, ਕਿਉਂਕਿ ਉਹਦੀ ਦੇਹ ਅੰਗਤਾ ਤਾਂ ਟੁੱਟ ਗਈ, ਉਹਦਾ ਸਰੀਰ ਤਾਂ ਸੰਸਾਰ ਵਾਸਤੇ ਰਹਿ ਗਿਆ, ਕਿਉਂਕਿ ਸੰਸਾਰ ਪਰਮੇਸ਼ਰ ਰੂਪ ਹੈ। ਸੋ ਇਸ ਤਰ੍ਹਾਂ ਦੇ ਨਾਲ ਖੁਦੀ ਉਹਦੇ ਵਿੱਚ ਨਾ ਹੋਵੇ, ਤਕਬਰੀ ਤੋਂ ਪਾਕ ਹੋਵੇ, ਵੈਰ ਉਹਦੇ ਵਿੱਚ ਹੋਵੇ ਹੀ ਨਾ, ਕਿਉਂਕਿ ਗੁਰਮਤ ਵੈਰ ਨੂੰ ਨਹੀਂ ਅਲਾਓ ਕਰਦੀ। ਬਾਬਾ ਵੈਰ ਨਾ ਕਰੀਏ ਤਾਂ ਘੱਟ ਘੱਟ ਅੰਤਰ ਬਰਮ ਸਮਾਓ, ਬਦਲੇ ਨੂੰ ਨਹੀਂ ਗੁਰਮਤ ਮੰਨਦੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਕੀਨਾ ਜਿਹੜਾ ਹੈ ਸਾਰਾ ਆਦਮੀ ਦੇ ਅੰਦਰ, ਮਹਾਰਾਜ ਕਹਿੰਦੇ ਜਦੋਂ ਅਸੀਂ ਇੱਕ ਗੱਲ ਕਹਿ ਦੇਣੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਫਿਰ ਕਿਹਦੇ ਨਾਲ ਸਾਡੀ ਈਰਖਾ ਰਹੇਗੀ ਪਿਆਰਿਓ? ਕਿਹਨੂੰ ਅਸੀਂ ਬੁਰਾ ਕਹਾਂਗੇ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਸੱਚਾ ਮਿੱਤਰ ਹੋਵੇ ਤੇ ਸੱਤ ਦਾ ਜੀਵਨ ਗੁਜ਼ਾਰਨ ਵਾਲਾ ਹੋਵੇ, ਇਹ ਨਹੀਂ ਵੀ ਮੂੰਹ ਵਿੱਚ ਹੋਰ ਤੇ ਦਿਲ ਵਿੱਚ ਹੋਰ ਕਪਟ ਭਰੀ ਫਿਰਦਾ। ਸੋ ਐਸਾ ਪ੍ਰਭੂ ਨਾਲ ਪਿਆਰ ਕਰਨ ਵਾਲਾ, ਹਰ ਵਕਤ ਲਿਵ ਚ ਰਹਿਣ ਵਾਲਾ, ਅੰਦਰਲੇ ਵੈਰੀਆਂ ਨੂੰ ਜਿੱਤਣ ਵਾਲਾ, ਜਿਹਨੂੰ ਇੰਦਰੀ ਜਿੱਤ ਪੁਰਸ਼ ਕਹਿੰਦੇ ਨੇ, ਭੈ ਉਹਦੇ ਵਿੱਚ ਹੋਵੇ ਹੀ ਨਾ, ਭੈ ਕਾਉਂ ਕੋ ਦੇਤ ਮੈਂ ਨਹਿ ਭੈ ਮਾਨ ਤਾਂ, ਰੱਸੀਆ ਹੋਵੇ ਇਕੱਲਾ ਗਿਆਨੀ ਨਾ ਹੋਵੇ, ਮੂੰਹ ਦਾ ਗਿਆਨੀ, ਮੂੰਹ ਦੇ ਗਿਆਨੀ ਨੂੰ ਮਹਾਰਾਜ ਨੇ ਮੁਰਦਾ ਕਿਹਾ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਜੀਵਨ ਵਾਲਾ ਪੁਰਸ਼ ਹੋਵੇ, ਆਤਮ ਰਸੀਆ ਹੋਵੇ ਤੇ ਦੂਸਰਿਆਂ ਨੂੰ ਸਮਤ ਦੇਣ ਵਾਲਾ ਹੋਵੇ, ਸਰਦਾਰ ਹੋਵੇ ਸਾਰੀ ਸ੍ਰਿਸ਼ਟੀ ਦਾ, ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰਕੇ ਮੇਰ ਨਾ ਰੱਖਣ ਵਾਲਾ, ਐਸਾ ਜੇ ਕੋਈ ਵਜੂਦ ਕਾਇਮ ਹੋ ਸਕਦਾ ਹੈ, ਉਹ ਗੁਰੂ ਦਸ਼ਮੇਸ਼ ਪਿਤਾ ਨੇ ਖਾਲਸੇ ਦਾ ਵਜੂਦ ਕਾਇਮ ਕਰਿਆ ਸੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਜੀ ਨੇ ਕਿਆ ਕੀ ਕੌਤਕ ਕਰਿਆ ਸੀ ਸਿੱਖੀ ਦੇ, ਸਿੱਖੀ ਦੀ ਪਰਖ ਵਾਸਤੇ ਕਸਵੱਟੀ ਲਾਈ, ਕਸਵੱਟੀ ਮੁੜ ਤੋਂ ਲੱਗਦੀ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਰਹਿੰਦੇ ਸਨ, ਇੱਕ ਵਾਰੀ ਐਸਾ ਹੋਇਆ 20,000 ਸਿੱਖ ਸੇਵਕ ਆ ਕੇ ਕਰਤਾਰਪੁਰ ਰਹਿਣ ਲੱਗ ਗਿਆ। ਉਹ ਸਾਰੇ ਪ੍ਰੇਮੀ ਨਹੀਂ ਸੀ, ਦਰਜੇ ਬਦਰਜੇ ਕੋਈ ਕਿਸੇ ਖਾਸ ਨਾ ਆਇਆ, ਗੁਰੂ ਦੇ ਪਿਆਰ ਵਾਲੇ ਤਾਂ ਥੋੜੇ ਹੀ ਸੀ। ਗੁਰੂ ਮਹਾਰਾਜ ਨੇ ਸਿੱਖੀ ਪਰਖੀ, ਬੜੇ ਗੌਤਕ ਕਰੇ, ਅਖੀਰ ਐਸਾ ਵੀ ਆਇਆ ਜਦ ਥੋੜੇ ਰਹਿ ਗਏ ਤਾਂ ਆਪਨੇ ਰੁਪਈਆਂ ਦੀ ਵੀ ਬਾਰਿਸ਼ ਕਰੀ, ਕੁਛ ਉਹਦੇ ਵਿੱਚ ਫਸ ਗਏ, ਕੁਛ ਮੋਹਰਾਂ ਦੇ ਵਿੱਚ ਫਸ ਗਏ, ਅਖੀਰ ਕੁਛ ਮਾਰ ਤੋਂ ਡਰਦੇ ਚਲੇ ਗਏ, ਦੋ ਰਹਿ ਗਏ। ਮਹਾਰਾਜ ਕਹਿੰਦੇ ਤੁਸੀਂ ਕਿਉਂ ਨਹੀਂ ਮੁੜਦੇ? ਕਹਿੰਦੇ ਸੱਚੇ ਪਾਤਸ਼ਾਹ ਜਿਹਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਸਾਡਾ ਤਾਂ ਥਾਂ ਤੇਰੇ ਚਰਨਾਂ ਤੋਂ ਬਿਨਾਂ ਹੈ ਹੀ ਕਿਤੇ ਨਹੀਂ, ਅਸੀਂ ਜਾਈਏ ਕਿੱਥੇ ਦੁਨੀਆਂ ਦੇ ਵਿੱਚ? ਸਾਨੂੰ ਕੋਈ ਥਾਂ ਦੱਸ ਦਿਓ ਵੀ ਇੱਥੇ ਚਲੇ ਜਾਓ, ਜਦ ਥਾਂ ਇਹ ਨਹੀਂ ਹੈ ਬਣਾਇਆ, ਸਾਰੇ ਥਾਂ ਅਸੀਂ ਛੱਡ ਦਿੱਤੇ, ਫਿਰ ਸਾਡਾ ਤਾਂ ਜਾਣਾ ਕਿਤੇ ਵੀ ਨਹੀਂ ਬਣਦਾ। ਇਸ ਤਰ੍ਹਾਂ ਬਣ ਲਓ ਪਿਆਰ ਨਾਲ, ਕੋਈ ਕਿਸੇ ਦਾ ਕੋਈ ਮੇਰਾ ਤੂੰ ਕੋ ਮਾਲਕਾ, ਕਿਸੇ ਦਾ ਕਿਸੇ ਦਾ ਕੋਈ ਮੇਰਾ ਤੂੰ ਕੋ ਮਾਲਕਾ, ਮੇਰਾ ਤੂੰ ਜੀ।
मानका मेरा तू है जी इको मानका
ਮੰਜਨ ਮਾਣੀ ਇੱਕ ਤੋਂ ਕਿਉਂ ਨਾ ਮਰੀਜ਼ ਰੋਏ ਜਾਂ ਲੱਗ ਚਿੱਤ ਨਾ ਆਵੇ ਪਾਤਸ਼ਾਹ ਜਿਹਨਾਂ ਦੇ ਥਾਂ ਸੀ ਉਹ ਚਲੇ ਗਏ ਅਸੀਂ ਜਾਈਏ ਕਿੱਥੇ ਸਾਡਾ ਤਾਂ ਤੇਰੇ ਚਰਨਾਂ ਤੋਂ ਬਗੈਰ ਕੋਈ ਥਾਂ ਹੀ ਨਹੀਂ ਹੈ ਕਹਿੰਦੇ ਜੇ ਇਹ ਗੱਲ ਹੈ ਤਾਂ ਉਹ ਸਾਹਮਣੇ ਮੁਰਦਾ ਪਿਆ ਖਾਓ ਉਸ ਬੜੀ ਤੇਜ਼ੀ ਦੇ ਨਾਲ ਜਾਂਦੇ ਨੇ ਬਾਬਾ ਬੁੱਢਾ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕਹਿੰਦੇ ਖਾਂਦੇ ਕਿਉਂ ਨਹੀਂ ਹੋ ਖੜ ਕਿਉਂ ਗਏ ਕਹਿੰਦੇ ਪਾਤਸ਼ਾਹ ਹੁਕਮ ਦਾ ਇੰਤਜ਼ਾਰ ਹੈ ਪੈਰਾਂ ਵੱਲੋਂ ਖਾਣਾ ਸ਼ੁਰੂ ਕਰੀਏ ਕਿ ਸਿਰ ਵੱਲੋਂ ਕਹਿੰਦੇ ਸਿਰ ਵੱਲੋਂ ਗੁਰੂ ਅੰਗਦ ਸਾਹਿਬ ਮਹਾਰਾਜ ਪਹਿਲਾਂ ਚਲੇ ਗਏ ਬਾਬਾ ਬੁੱਢਾ ਜੀ ਥੋੜਾ ਜਿਹਾ ਪਿੱਛੇ ਰਹਿ ਗਏ ਐਂ ਸਮਝ ਲਓ ਵੀ 99.99 ਲਿਖੀ ਜਾਓ ਅੱਗੇ ਤੱਕ ਇਨਫਿਨਿਟੀ ਤੱਕ ਇੰਨਾ ਕੁ ਫਰਕ ਸੀ ਮਾੜਾ ਜਿਹਾ ਉਸ ਵੇਲੇ ਗੁਰੂ ਅੰਗਦ ਪਾਤਸ਼ਾਹ ਨੂੰ ਆਪਣਾ ਰੂਪ ਬਣਾ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਨੂੰ ਕਸਵੱਟੀ ਕਹਿੰਦੇ ਨੇ ਸਿੱਖ ਦੀ ਪਹਿਚਾਣ ਕਸਵੱਟੀ ਚ ਹੋਇਆ ਕਰਦੀ ਹੈ ਜੇ ਤਾਂ ਪਾਸ ਹੋ ਗਿਆ ਤਾਂ ਬਾਰਾਮੰਨੀ ਦਾ ਸੋਨਾ ਨਹੀਂ ਫਿਰ ਖੋਟਾ ਪਿੱਤਲ ਰਹਿ ਜਾਂਦਾ ਐਸਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਹੈ ਕਿ ਕਸਵੱਟੀ ਨਾਲ ਪਾਰ ਲੰਘਦਾ ਲੇਕਿਨ ਜਿਹਨਾਂ ਨੇ ਦੇਹ ਹੰਗਤਾ ਤਿਆਗੀ ਹੁੰਦੀ ਹੈ ਸੱਚਮੁੱਚ ਗੁਰੂ ਦੇ ਨਾਲ ਪਿਆਰ ਕਰਦੇ ਹੈ ਭਾਵੇਂ ਧੱਕੇ ਮਾਰੇ ਭਾਵੇਂ ਵਡਿਆਈ ਕਰੇ ਭਾਵੇਂ ਪਿਆਰ ਕਰੇ ਭਾਵੇਂ ਡੰਡੇ ਮਾਰੇ ਜੇ ਦੋਹਾਂ ਨੂੰ ਇੱਕ ਕਰਕੇ ਸਮਝ ਗਿਆ ਕੇਤੀਆਂ ਦੂਹ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਉਹ ਕਸਵੱਟੀ ਵਾਲਾ ਪਾਰ ਹੋਇਆ ਕਰਦਾ ਕਸਵੱਟੀ ਲੱਗੇ ਤੇ ਬਗੈਰ ਸਿੱਖ ਦਾ ਨਹੀਂ ਪਤਾ ਲੱਗਦਾ ਹੈ ਪਾਲੂ ਪਿਆ ਨਾ
ਜਦੋਂ ਲੱਗਦੀ ਐ ਰਾਮ ਕਸੌਟੀ ਪਾਸ ਹੁੰਦੇ ਮਰ ਦੀਵਰੇ ਲੱਗਦੀ ਐ ਰਾਮ ਕਸੌਟੀ ਪਾਸ ਹੁੰਦੇ ਮਰ ਦੀਵਰੇ I'm
ਜਮਾਤ ਉਹਨਾਂ ਵੱਡਾ ਔਖਾ ਇਮਤਿਹਾਨ। ਸਾਰੇ ਮਹਾਂਪੁਰਸ਼ ਕੀ ਹਿੰਦੂ ਧਰਮ ਕੀ ਸਿੱਖ ਧਰਮ ਕੀ ਇਸਲਾਮ ਸਭ ਦੇ ਅੰਦਰ ਕਸੌਟੀ ਲੱਗਿਆ ਕਰਦੀ ਸੀ। ਤੁਹਾਡੇ ਕੋਲ ਹਜ਼ਰਤ ਨਿਜ਼ਾਮਉਦੀਨ ਔਲੀਆ ਇੱਥੇ ਰਿਹਾ ਕਰਦੇ ਸੀ। ਇਹਨਾਂ ਦਾ ਇੱਕ ਹੁਕਮ ਸੀ ਕਿ ਬਾਦਸ਼ਾਹ ਮੇਰੇ ਦਰਬਾਰ 'ਚ ਨਹੀਂ ਆ ਸਕਦਾ। ਸੱਤ ਬਾਦਸ਼ਾਹੀਆਂ ਇਹਨਾਂ ਦੇ ਵੇਲੇ ਰਹੀਆਂ, ਲੇਕਿਨ ਕੋਈ ਬਾਦਸ਼ਾਹ ਇਹਨਾਂ ਨੇ ਆਪਣੇ ਕੋਲ ਨਹੀਂ ਆਉਣ ਦਿੱਤਾ। ਗਰੀਬ ਆਦਮੀ ਜਾਇਆ ਕਰਦੇ ਸੀ। ਸੋ ਇਹਨਾਂ ਦੀ ਕਰਨੀ ਕਮਾਈ ਬਹੁਤ ਉੱਚੀ ਹੋਣ ਕਰਕੇ ਬੜੇ ਉੱਚ ਜਗਿਆਸਾ ਵਾਲੇ ਇਹਨਾਂ ਦੇ ਪਾਸ ਰਿਹਾ ਕਰਦੇ ਸਨ। ਉਹਨਾਂ ਦੇ ਵਿੱਚੋਂ ਇੱਕ ਮੀਰ ਖੁਸਰੋ ਨਾਮ ਦੇ ਕਵੀ ਸੱਤ ਰਾਜਿਆਂ ਦੇ ਨਾਲ ਰਾਜ ਕਵੀ ਰਹਿ ਕੇ ਉਹ ਇਹਨਾਂ ਦੇ ਬਹੁਤ ਪ੍ਰੇਮੀ ਸੀ। ਜਦੋਂ ਰਿਟਾਇਰ ਹੋਏ ਉਸ ਵੇਲੇ ਇੰਨਾ ਸਮਾਨ ਸੀ ਉਹਦੇ ਕੋਲ ਕਿ 200 ਊਠ ਬਦਾਈਓ ਨੂੰ ਛੱਡਣ ਵਾਸਤੇ ਗਿਆ। ਇੱਧਰ ਕੀ ਕੌਤਕ ਵਰਦਾ ਹੈ ਕਿ ਬਦਾਈਓ ਦਾ ਹੀ ਇੱਕ ਬੰਦਾ ਹਜ਼ਰਤ ਦੇ ਪਾਸ ਆਉਂਦਾ ਹੈ, ਕਹਿਣ ਲੱਗਿਆ ਹਜ਼ਰਤ ਮੈਂ ਬੜਾ ਗਰੀਬ ਹਾਂ, ਤੇਰਾ ਨਾਮ ਬੜਾ ਸੁਣਿਆ ਅਤੇ ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੇ ਕੋਲ ਕੁਛ ਨਹੀਂ ਹੈ, ਕਿਰਪਾ ਕਰ। ਨਿਜ਼ਾਮਉਦੀਨ ਜੀ ਕਹਿਣ ਲੱਗੇ ਕਿ ਪਿਆਰਿਆ ਮੈਂ ਪੈਸੇ ਨਹੀਂ ਜਮ੍ਹਾਂ ਕਰਦਾ ਹੁੰਦਾ, ਜੋ ਆਉਂਦਾ ਉਸੇ ਦਿਨ ਖਤਮ ਕਰ ਦੇਈਦਾ, ਦੂਜੇ ਦਿਨ ਅੱਲਾਹ ਤਾਲਾ ਭੇਜਦਾ ਫਿਰ ਅਸੀਂ ਸ਼ੁਰੂ ਕਰ ਲੈਂਦੇ। ਐਂ ਕਰ ਤੂੰ 3 ਦਿਨ ਇੱਥੇ ਰਹਿ, ਜਿਹੜੀ ਭੇਟਾ ਆਏਗੀ ਤੂੰ ਲੈ ਜੀ। ਕਹਿੰਦਾ ਠੀਕ ਹੈ। ਉਹ ਕੁਦਰਤ ਐਸੀ ਹੋਈ ਵੀ 1 ਰੁਪਈਆ ਬਣਾ ਆਇਆ ਭੇਟਾ। ਉਸ ਵੇਲੇ ਮਨ 'ਚ ਕਹਿਣ ਲੱਗਿਆ ਕਿ ਹਜ਼ਰਤ ਐਂ ਆਪਣੀ ਸ਼ਕਤੀ ਵਰਤ ਕੇ 1 ਵੀ ਰੁਪਈਆ ਨਹੀਂ ਆਉਣ ਦਿੱਤਾ, ਮੈਂ ਸ਼ਾਦੀ ਕਿਵੇਂ ਕਰਾਂ। ਕਹਿਣ ਲੱਗੇ ਮੇਰੇ ਕੋਲ ਤਾਂ ਕੁਛ ਨਹੀਂ ਹੈ, ਮੇਰੇ ਪੈਰਾਂ 'ਚ ਜੋੜਾ ਪਾਇਆ ਹੋਇਆ, ਜੁੱਤੀ ਪਾਈ ਹੋਈ ਹੈ, ਇਹ ਤੂੰ ਲੈ ਜਾ। ਜੁੱਤੀ ਲੈ ਲਈ ਉਸਨੇ ਅਤੇ ਬਰਾਈਓ ਨੂੰ ਤੁਰ ਪਿਆ। ਰਸਤੇ ਵਿੱਚ ਮੀਰ ਖੁਸਰੋ ਦਾ ਕਾਫਲਾ ਜਾਂਦਾ ਸੀ, ਨਾਲ ਰਲ ਗਿਆ। ਉੱਥੇ ਗੱਲਾਂ ਬਾਤਾਂ ਚੱਲ ਪਈਆਂ। ਕਹਿਣ ਲੱਗਿਆ ਔਲੀਆ ਨੇ ਐਂ ਕਰਿਆ, ਮੈਨੂੰ 1 ਪੈਸਾ ਨਹੀਂ ਦਿੱਤਾ, ਜੋੜਾ ਦਿੱਤਾ। ਜਦ ਉਹਨੇ ਜੋੜੇ ਦੀ ਗੱਲ ਸੁਣੀ ਕਹਿਣ ਲੱਗੇ ਪਿਆਰਿਆ ਇਹ ਤਾਂ ਮੇਰੇ ਮੁਰਸ਼ਦ ਦਾ ਜੋੜਾ ਹੈ, ਇਹ ਤੂੰ ਕੀ ਸਮਝਦਾ ਹੈ, ਇਹ ਆਮ ਚਮੜਾ ਹੈ, ਦੱਸ ਇਹਦਾ ਕੀ ਲੈਣਾ। ਕਹਿੰਦਾ ਕੀ ਦੇ ਦੇਗਾ। ਕਹਿਣ ਲੱਗਿਆ ਮੈਂ ਗਰੀਬੋ ਗਰੀਬੀ ਮੁੱਲ ਪਾਉਣਾ, ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ 200 ਉੱਠ ਭਰੇ ਹੋਏ, ਇੱਕ ਪਾਸੇ ਮੇਰੇ ਮੁਰਸ਼ਿਦ ਦਾ ਜੋੜਾ, ਜੇ ਸੌਦਾ ਬਣਦਾ ਤਾਂ ਬਣਾ ਲੈ। ਜੋੜਾ ਲੈ ਲਿਆ ਮੀਰ ਖੁਸਰੋ ਨੇ, ਸੀਸ ਤੇ ਰੱਖ ਲਿਆ। ਕਹਿੰਦਾ ਮੁਰਸ਼ਿਦ ਮੈਂ ਤੈਨੂੰ ਪਿੱਠ ਦੇ ਕੇ ਚੱਲਿਆ ਸੀ, ਮਾਇਆ ਨੇ ਮੋਹ ਲਿਆ ਸੀ, ਪਰ ਤੈਂ ਮੈਨੂੰ ਜੋੜਾ ਭੇਜ ਕੇ ਮੰਗਾ ਲਿਆ। ਉੱਥੇ ਹੀ ਕਾਫਲਾ ਸਾਰੀ ਜ਼ਿੰਦਗੀ ਦੀ ਕਮਾਈ ਦੇਤੀ ਤੇ ਵਾਪਸ ਆ ਗਿਆ। ਕਹਿਣ ਲੱਗੇ ਖੁਸਰੋ ਵਾਪਸ ਆ ਗਿਆ ਬੇਟਾ। ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੇ ਨੇਤਰ ਖੋਲ ਦਿੱਤੇ, ਮੈਂ ਮਾਇਆ ਦੇ ਲਾਲਚ ਆ ਗਿਆ ਸੀ, ਘਰ ਨੂੰ ਚੱਲਿਆ ਸੀ, ਪਰ ਤੇਰੀ ਬੜੀ ਭਾਰੀ ਮੇਰੇ ਤੇ ਕਿਰਪਾ ਹੋਈ ਤਾਂ ਮੈਨੂੰ ਵਾਪਸ ਬੁਲਾ ਲਿਆ। ਇਸ ਤਰ੍ਹਾਂ ਦੇ 32 ਉਹਦੇ ਬਹੁਤ ਵੱਡੇ ਉੱਚੇ ਕਿਸਮ ਦੇ ਮਰੀਜ਼ ਸੀ। ਇੱਕ ਵਾਰੀ ਨਿਜ਼ਾਮਉਦੀਨ ਜੀ ਨੇ ਦੇਖਿਆ ਵੀ ਇਹਨਾਂ ਚੋਂ ਮੁਖੀ ਕਿਹੜਾ ਹੋ ਸਕਦਾ ਹੈ ਜਿਹਨੂੰ ਜ਼ਿੰਮੇਵਾਰੀ ਸੰਭਾਲ ਕੇ ਜਾਈਏ, ਤਾਂ ਸਾਰੇ ਘਰ ਘਰ ਹੋਏ ਬਹਿਣਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕਾਮਾ। ਉਸ ਵੇਲੇ ਕਹਿਣ ਲੱਗੇ ਅੱਜ ਮੈਂ ਸ਼ਹਿਰ ਜਾਣਾ, ਸਾਰੀ ਜ਼ਿੰਦਗੀ ਦਿੱਲੀ 'ਚ ਨਹੀਂ ਸੀ ਆਏ। ਉਹ ਦਿੱਲੀ ਦੇ ਵਿੱਚ ਜਦ ਆਏ ਤਾਂ ਜਿਹਨੂੰ ਅਧਰਮ ਬਾਜ਼ਾਰ ਕਹਿੰਦੇ ਨੇ, ਬੇਸ਼ਵਾਵਾਂ ਦਾ ਬਾਜ਼ਾਰ, ਉਹਦੇ ਵਿੱਚ ਵੜ ਕੇ ਅੱਗੇ ਚਲੇ ਗਏ। ਇੱਕ ਬੀਬੀ ਵੱਲ ਦੇਖਿਆ, ਦ੍ਰਿਸ਼ਟੀ ਕੀ ਪੈਣੀ ਸੀ, ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਉਹਦੇ, ਉਤਰ ਕੇ ਆ ਗਈ। ਕਹਿਣ ਲੱਗੀ ਔਲੀਆ ਇੰਨੀ ਰਹਿਮਤ ਮੇਰੇ ਉੱਤੇ ਕਰਤੀ, ਮੇਰੇ ਤਾਂ ਅੰਦਰ ਪ੍ਰਕਾਸ਼ ਕਰ ਦਿੱਤਾ। ਤੈਂ ਕਹਿੰਦੇ ਬੇਟਾ ਮੈਨੂੰ ਤੇਰੇ ਤੋਂ ਹੀ ਕੰਮ ਹੈ, ਦੱਸੋ ਕੀ ਕੰਮ ਹੈ। ਕਹਿੰਦੇ ਆ ਮੇਰੇ ਮਗਰ ਜਿਹੜੇ 32 ਬੰਦੇ ਆ ਉਠਾਉਣੇ ਨੇ ਇਹ ਸਾਰੇ। ਕਹਿੰਦੀ ਇਹ ਤਾਂ ਮੇਰੇ ਬਾਏ ਹੱਥ ਦਾ ਕੰਮ ਹੈ, ਮੈਂ ਹੁਣੇ ਉਠਾ ਦਿੰਦੀ। ਔਲੀਏ ਨੂੰ ਅੰਦਰ ਲੈ ਗਈ, ਐਸਾ ਡਰਾਮਾ ਕਰਿਆ ਕਿ ਇਹਨਾਂ ਦੇ ਮਨ ਵਿੱਚ ਸ਼ੰਕਾ ਪੈ ਗਿਆ ਬਈ ਅੱਜ ਸ਼ਹਿਰ 'ਚ ਆਇਆ, ਅੱਜੇ ਇਹ ਗਿਰ ਗਿਆ ਸਾਡਾ ਤਾਂ ਮੁਰਸ਼ਦ। ਅੱਧੀ ਰਾਤ ਤਾਈਂ ਖਬਰ ਲਈ, ਕਹਿੰਦੇ ਬੇਟਾ ਕਿੰਨੇ ਕੁ ਰਹਿ ਗਏ। ਕਹਿੰਦੇ ਮਹਾਰਾਜ 25-26 ਨੱਠ ਚੁੱਕੇ ਨੇ ਅਤੇ 6-7 ਰਹਿੰਦੇ ਨੇ, ਉਹਨਾਂ ਨੂੰ ਵੀ ਮੈਂ ਸਵੇਰ ਤੋਂ ਹੀ ਨਠਾ ਦੂੰ। ਇਹੀਆਂ ਜਿਹੀਆਂ ਗੱਲਾਂ ਆ ਕੇ ਕਰੇ ਕਿ ਸਿਰਫ 2 ਰਹਿ ਗਏ 4 ਵਜੇ। ਕਹਿਣ ਲੱਗੀ ਮਹਾਰਾਜ 2 ਰਹਿ ਗਏ, ਬੜੇ ਸਖਤ ਨੇ, 2 ਨਹੀਂ ਜਾਂਦੇ, ਕਹਿ ਨਠਾ ਇਹਨਾਂ ਨੂੰ। ਫਿਰ ਕੋਸ਼ਿਸ਼ ਕਰੀ ਤਾਂ 1 ਰਹਿ ਗਿਆ। ਕਹਿੰਦੇ ਹੁਣ ਮਹਾਰਾਜ 1 ਰਹਿ ਗਿਆ, ਉਹ ਨਹੀਂ ਜਾਂਦਾ। ਕਹਿੰਦੇ ਇਹਨੂੰ ਕੁੱਟੋ ਡੰਡੇ ਨਾਲ। ਕੁਟਾਈ ਕਰੀ, ਕਹਿੰਦੇ ਉਹ ਨਹੀਂ ਜਾਂਦਾ। ਕਹਿੰਦੇ ਘੜੀਸ ਕੇ ਸਿੱਟਿਆ ਉਹ ਬਹਾਦੁਰ। ਖੁਸਰਾ ਨੂੰ ਘੜੀਸ ਕੇ ਸਿੱਟਿਆ ਏ ਅਤੇ ਉਹਦੇ ਬਾਅਦ ਉੱਠ ਕੇ ਫਿਰ ਚਲਿਆ ਗਿਆ। ਜਾਂ ਸੱਟਾਂ ਠੀਕ ਹੋਈਆਂ, ਫਿਰ ਮਾਰਿਆ, ਫਿਰ ਚਲਿਆ ਗਿਆ, ਫਿਰ ਮਾਰਿਆ, ਫਿਰ ਆ ਗਿਆ ਵਾਪਸ। ਕੁੱਤੇ ਮੰਗ ਨੂੰ ਘੜੀਸ ਕੇ ਸਿੱਟੇ ਆਉਂਦੇ ਨੇ, ਉਹ ਫਿਰ ਆ ਜਾਂਦਾ। ਉਸ ਵੇਲੇ ਔਲੀਆ ਬਾਹਰ ਆਇਆ, ਕੜਕ ਕੇ ਬੋਲਿਆ, ਕਹਿੰਦਾ ਉਹ ਖੁਸਰੋ ਜਿੱਥੇ 31 ਚਲੇ ਗਏ ਤੂੰ ਕਿਉਂ ਨਹੀਂ ਜਾਂਦਾ। ਉਸ ਵੇਲੇ ਰੋ ਪਿਆ, ਨੇਤਰਾਂ ਚੋਂ ਜਲ ਜਾਂਦਾ। ਕਹਿੰਦਾ ਔਲੀਆ ਥਾਂ ਵਾਲੇ ਚਲੇ ਗਏ, ਮੈਂ ਨਥਾਵਾਂ, ਮੇਰਾ ਥਾਂ ਤੇਰੇ ਚਰਨਾਂ 'ਚ ਹੈ, ਮੈਂ ਜਾਵਾਂ ਕਿੱਥੇ, ਮੈਨੂੰ ਦੱਸਤਾ ਸੀ, ਇੱਥੇ ਰਹਿ ਮੈਂ ਸਾਰੀ ਜ਼ਿੰਦਗੀ, ਹੈ ਦਰਵਾਜ਼ੇ ਮੂਹਰੇ ਬੈਠ ਕੇ ਕੱਟ ਲੂੰ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਝੂਠਾ ਨਹੀਂ ਰਿਹਾ ਕਰਦਾ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ। ਬਾਬੇ ਫਰੀਦ ਤੇ ਕਸਵੱਟੀ ਲੱਗਦੀ ਹੈ। ਪਾਸ ਹੋ ਗਏ, ਡੇਲਾ ਦੇ ਕੇ ਅੱਗ ਲੈ ਆਏ। ਅੱਜ ਗੁਰੂ 10ਵੇਂ ਪਾਤਸ਼ਾਹ ਨੇ ਐਸਾ ਰੂਪ ਬਣਾਇਆ ਵੀ ਪੰਥ ਦੀ ਪਰਖ ਕੀਤੀ ਜਾਵੇ। ਜਵਾਨ ਲੱਗਿਆ ਹੋਇਆ ਤੇ ਆਪ ਨੇ ਸ੍ਰੀ ਸਾਹਿਬ ਲਹਿਰਾਉਣੀ ਸ਼ੁਰੂ ਕਰ ਦਿੱਤੀ, ਖੜੇ ਹੋ ਗਏ ਤੇ ਸੀਸ ਦੀ ਮੰਗ ਕੀਤੀ। ਅਜੇ ਬਚਨ ਮੂੰਹ 'ਚ ਗਿਆ, ਉਸੇ ਵੇਲੇ 5 ਪਿਆਰਿਆਂ ਦੇ ਮੁਖੀ ਪਿਆਰੇ ਭਾਈ ਦਿਆ ਰਾਮ, ਉਸ ਵੇਲੇ ਨਾਂ ਸੀ ਭਾਈ ਦਿਆ ਸਿੰਘ ਜੀ, ਉੱਠ ਕੇ ਆ ਗਏ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਤਿਹਾਸ ਦੇ ਅੰਦਰ ਸਿੱਖੀ ਨੂੰ ਇੰਨਾ ਕਮਜ਼ੋਰ ਦਿਖਾ ਦਿੱਤਾ ਕਿ ਕੋਈ ਦੇਹ ਅੰਗਤਾ ਦਾ ਨਾਸ਼ ਵਾਲਾ ਸਾਰੇ ਪੰਡਾਲ 'ਚ ਇੱਕ ਵੀ ਬੰਦਾ ਨਹੀਂ ਸੀ ਬੈਠਾ। ਸਭ ਨੂੰ ਦੇਹ ਪਿਆਰੀ ਸੀ, ਕਿਸੇ ਨੂੰ ਵੀ ਗਿਆਨ ਨਹੀਂ ਸੀ, ਅਤੇ ਗੁਰੂ ਦਸ਼ਮੇਸ਼ ਪਰ ਪਿਤਾ ਵਰਗਾ ਗੁਰੂ ਹੋਵੇ ਅਤੇ ਸਿੱਖ ਉਹਨੂੰ ਸੀਸ ਨਾ ਦੇਵੇ।